1604 तक आओ, फिर प्रत्येक बहादुर पिताजी की जो बाणी अंकित हुई उदो तक लाओ लगभग 672 साल का समा बन जाता है। सत संगत हुण कमाल एवे, चाहे वह भगतां नू बाणी आई है निरंकार वालों, चाहे वह बाणी आई गुरु साहबाना नू गुरसिखां नू, वह सारी बाणी संगीत दे अंदर ते राग विच आई है। एक गल हुण दूसरी गल गुरु के प्यारो, गुरु नानक पिता महाराज जी ने कि जदों भी तुसी वेखोगे भई बाणी गुरु केवल गुरु अर्जन पिता वेले नहीं बनी। साध संगत बहुत सोहना एक विद्वान ने कहा है, उन्हां नूं पुछा जी ओ 10 गुरु साहिबान जगत ते क्यों आए, ते कहण लगा जी इसलिए आए सन कि निरंकार दी पवित्र बाणी श्री गुरु ग्रंथ साहिब नूं तैयार करन आए सन। गल उन्हां दी बड़ी उची है, मैं अपने शब्दां विच कहां वेखो कमाल, धन गुरु नानक पिता जी ने जदों भी किसी जगत दे जीव दा उधार करना सी, तुसी वेखोगे एक गल पढ़ दिया लैक्चर नहीं सुन कर दे, उदो सुमत देन लई ए नहीं सी उपदेश वार्तक विच कर दे, जदों भी उधार करना कै उदो कहिंदे मरदाना जीओ रबाब बजाओ। लगभग 58 साल भाई मरदाना जी ने धन गुरु नानक पिता जी की संगत माणी है, वह रबाब बजांदे सन, गुरु नानक साहब जी शब्द का आलाप करदे सन, जदों बाणी सुनदे ने श्रोते वह गुरु की बाणी सुन नाल एकदम प्रभावित हो के सतगुरु जी के चरणा ते डिग पैंदे सन। जदों डिगदे ने साहब कहिंदे सन लै प्यारिया ये बाणी गुरु है, ये नाल जुड़ जा, शरीर नहीं हर वक्त नाल रहेगा, गुरु का शब्द हर जगह ते हर वक्त सिख दे इंसान दे नाल रहेगा। यही कारण एदा मतलब गुरबाणी की शुरुआत गुरु नानक साहब जी ने आप कीते, वो जितनी बाणी उन्हां नू मिली भगत जयदेव जी दी, सतगुरां ने ए नहीं कहा उचारण वाला ब्राह्मण ते मुसलमान, उचारण वाला शूदर कै ते ए कोई जट कै, साध संगत ए नहीं वेख्या ए खत्री कै ए केड़े परिवार विचों ए, सतगुरां ने केवल एक रब की आवाज वेखी है, वो जिस मर्जी तन चो निकली होए साहब ने उस नूं संभाल के अपने कोल लियांदा। इसे तरह जदों गुरु अंगद पिता जी दे 63 श्लोक गुरु अमरदास पिता जी कोल पहुंचे, गुरु रामदास पिता जी हुण धन गुरु अर्जन पिता महाराज जी ने मेहर कीती, कहन लगे एक दिवस प्रभ पात प्रातः काल, कहन लगे एक दिन अमृत वेला सी, दया परे प्रभ दीन दयाल, अंदर दया आए आखन लगे वेखो जीओ उस मालिक दी कृपा नाल गुरु नानक दा पंच गुरु नानक साहब ने प्रगट कर दिता कै, ते चाहिदा ए हुण पंच दी रखवाली ते पंच दी अगवाई लई श्री गुरु ग्रंथ साहब वी तैयार करिए। तुसी जानदे हो हजूर ने श्री गुरु ग्रंथ साहब जी दा सत्कार करन वास्ते प्यारे जिहड़ी सब तो पहला पहल कीते, ओ दुनिया दे अंदर अज तक किसी ग्रंथ दे हिस्से विच नहीं जे आए, ग्रंथा ते गुरु ग्रंथ विच बस इस ही अंतर पता लग जाएगा। पहला बड़ा सोहना एक विद्वान कहिंदा है श्री गुरु ग्रंथ साहिब पिता जी दी सब तो कीमती जिल्द है, अज तक कोई आदमी इन्नी कीमती जिल्द नहीं बना सकया। उन्हूं पुछया जी जिल्द ते आम जिल्दां वर्गी है, कहिंदा नहीं पलियो मैं जल्द कोर कह रहा धन गुरु ग्रंथ साहिब पिता जी दे जिथे प्रकाश करने सन उस लई सब तो पहला सचखंड श्री हरिमंदर साहिब तैयार कीते गए, जिहड़ा मुकाबला अज तक ना कोई मंदिर ना कोई मस्जिद ना कोई होर द्वारा कर सकया। प्यारे हो सचखंड श्री हरिमंदर साहब तैयार करना श्री गुरु ग्रंथ साहिब पिता जी दे वास्ते एक सब तो वड्डा अदब दा पहला चिन्ह जे राम सर सरोवर हजूर ने आप तैयार करवाया। सानू गुरु अर्जन पिता ने श्रीमान भाई गुरदास साहिब जी नू नाल लैके प्यारे हो जदों पूरी पवित्र बाणी नू तरतीब दित्ती है रागां अनुसार शब्दां दी संतां दी तुसीं कदे ध्यान नाल वेख्या करो। गुरु साहब ने बकायदा एक एक चीज की गिनती करवाई हुई है। गुरु नानक साहब दे जेकर मिसाल दे तौर श्री राग अंदर मान लो कि 40 शब्द ने उहदे नाल चलेगा इत्थे हुण 40 शब्द हो गए ने मुकम्मल। गुरु अंगद पिता दे सलोक उन्हां दी गिनती उस तो बाद गुरु अमरदास जी गुरु रामदास जी धन गुरु अर्जन पिता जी सत संगत ते अखीर वे जाके जोर दिता होएगा कि टोटल किन्ने शब्द खंड इस राग दे अंदर। इसे तरह भगतां दी बाणी सत संगत हुण श्री गुरु ग्रंथ साहिब पिता जी जदों पूर्ण तौर ते तैयार हो गए उस दिन केड़ा भाका वाला दिन होएगा। भावी धन गुरु अर्जन पिता जी नूं गुरु ग्रंथ साहिब पिता जी जदों तैयार कर रहे सन उदों कुछ लोकां ने इहदे विच अड़चना भी पाईआं। खास करके परची चंद ने लाहौर तो 4 भगत लियांदे उह तन दे भगत सन मन दे सन पीर खालू उह बाहरों शरीर करके संत सन अंदरों सन द्वैश दे मारे होए। भगत कान्हा जी भगत पीलू जी भगत छज्जू जी ए गुरु के प्यारे ते शाह हुसैन ए चारा नू पड़काया। तुसी भी अपनी बाणी नोट कराओ जाके धुरकी बाणी अंदर ते गुरु अर्जन पिता जी ने कहा सी भगतो मैं निरंकार की आवाज नू धुर पाई कोई बाणी नू मैं दी संपादना कर रहा किसी व्यक्ति ते बंदे दी रचना इत्थे प्रवान नहीं होएगी। कहन लगेगी असीं भी भगत आ भगत कबीर जी भी भगत सन असीं भी संत आ भगत नामदेव भी संत सन। कहन लगे हुणे फर्क विखा देने आ तुहाडे ते उहनां विच की अंतर है तुहाडी आवाज तों पता लग जाएगा। कहन लगे कान्हा जी उचारो बाणी तुसीं असीं नोट करदे आ। कहन लगे उदो कान्हा जी ने कहा सी मैं ओ कीरे जाको वेद पुराण जस गावे खोज देखो मत कोई रे। गुरु अर्जन पिता जी मुस्कराए कहन लगे ओ फलिया तेरे एक श्लोक दे अंदरों मैं भी आवाज आ रही है मैं ओ जे बन गया जेड़ा जिसदा वेद ते ब्रह्मा भी गुण गांदा है मैं ओ बन गया था। जदों के एक चेता रब नाल जुड़िया कोईया सुरता उन्हां दी बाणी प्रवान कुंदी है जेड़े कहने ने कबीर मेरा मुझ में किछ नहीं जो किछ है सो तेरा तुझको सौंपते क्या लागे मेरा कुछ भी नहीं। जेड़े कहने ने कबीर तू करता तू हुआ मुझ में रहा ना जब आपा पर का मिट गया जब देखा तत तो दूसरे नु क्या तू कह। उसने क्या असा नालो सही चंगे जो जमदिया मर गए बड़े दुख ने दुनिया अंदर चंगे ने जड़े जमदे मर जांदे सन। सतगुरु जी आखन लगे इसे तां गुरु का आशा है जीवन बड़ा कीमती है मुड़के नहीं मिलना इनू चंगी तरह संभालो जिन्ने श्वास ने एक एक श्वास दा मुल पूरा करो। इसे तां साहिब कहिंदे भई प्रापत मानुख दे कुरिया गोविंद मिलन की एक बरिया जेड़ा शरीर वाहिगुरु नू मिलन की रब ने बनाया कोवे तुसी कहिंदे हो ओ मर मुक जावे तुहाडी बाणी प्रवान नहीं होएगी। तीसरा कहन लगा देखो जे ये जेड़ी सह इस दुनिया दे अंदर औरत जात एदे पुल ते मत्थे नहीं लगना चाहिदा उन्हें बड़ा निरादर कीता ਕਹਿੰਦਾ ਕਾਗਜ ਸੰਗੀ ਪੂਤਰੀ ਤਉ ਨਾ ਤਿਰਿਆ ਨਿਕਾਰ। ਕਾਗਜ ਦੀ ਵੀ ਔਰਤ ਬਣੀ ਹੋਵੇ ਉਹਨੂੰ ਕਦੇ ਵੀ ਵੇਖਣਾ ਨਹੀਂ ਚਾਹੀਦਾ, ਇਹ ਅੰਤਾਂ ਦੀ ਮਾੜੀ ਵਸਤੂ ਕਹਿ। ਸਤਿਗੁਰੂ ਕਹਿਣ ਲੱਗੇ ਇੱਥੇ ਔਰਤ ਨੂੰ ਨਿੰਦਿਆ ਨਹੀਂ, ਉਹ ਔਰਤ ਅੱਜ ਕਿਵੇਂ ਮੰਦੀ ਹੋ ਗਈ ਜਿਸ ਔਰਤ ਨੇ ਸਾਨੂੰ ਜਨਮ ਦੇ ਕੇ ਇਸ ਜੂਨ ਵਿੱਚ ਲਿਆਂਦਾ ਏ। ਸਾਹਿਬ ਕਹਿੰਦੇ ਨੇ ਇੱਥੇ ਤਾਂ ਗੁਰੂ ਨਾਨਕ ਦੀ ਆਵਾਜ਼ ਕਹਿ, ਸੋ ਕਿਉਂ ਮੰਦਾ ਆਤੀ ਹੈ ਜਿਤ ਜੰਮੈ ਰਾਜਾਨ। ਇਸੇ ਔਰਤ ਨੂੰ ਕੇਵਲ ਇਹ ਨਹੀਂ ਕਿ ਉਹਨੂੰ ਮੰਦਾ ਨਾ ਕਹੋ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਤਾ ਬਲਵੰਡ ਨੇ ਔਰਤ ਦਾ ਨਾਂ ਲੈ ਕੇ ਉਹਦੀ ਸ਼ੋਭਾ ਕੀਤੀ ਬਾਣੀ ਅੰਦਰ। ਇਹ ਵੀ ਤੁਸੀਂ ਵੇਖੋਗੇ ਪਹਿਲਾ ਮੌਕਾ ਜੇ ਸਾਧ ਸੰਗਤ ਗੁਆਂਢੀ ਧਰਮ ਦੇ ਅੰਦਰ ਇੱਕ ਧਰਮ ਨੇ ਕਿਹਾ ਤੂੰ ਮਸੀਤ ਅੰਦਰ ਆ ਹੀ ਨਹੀਂ ਸਕਦੀ ਔਰਤ, ਦੂਸਰੇ ਨੇ ਕਿਹਾ ਤੂੰ ਅੰਦਰ ਤਾਂ ਆਏਗੀ ਪਰ ਗਲ ਵਿੱਚ ਜੰਜੂ ਨਹੀਂ ਪਾਏਗੀ। ਪਰ ਗੁਰੂ ਸਾਹਿਬ ਕਹਿਣ ਲੱਗੇ ਕਿਉਂ ਇਹ ਇਹ ਕਿਉਂ ਵਿਤਕਰਾ ਕੀਤਾ ਜਾ ਰਿਹਾ, ਔਰਤ ਤੇ ਮਰਦ ਦੇ ਅੰਦਰ ਇਹ ਇੱਕੋ ਜੇ ਬਰਾਬਰ ਦਰਜਾ ਰੱਖਦੇ ਸਨ। ਸੱਤਾ ਬਲਵੰਡ ਨੇ ਗੁਰੂ ਅੰਗਦ ਪਿਤਾ ਦੇ ਮਹਿਲ ਮਾਤਾ ਸੀਵੀ ਜੀ ਉਹ ਗੁਰੂ ਕੇ ਲੰਗਰ ਦੀ ਬਰਾਬਰ ਸੇਵਾ ਕਰਦੇ, ਉਹਨਾਂ ਨੇ ਨਾਂ ਲੈ ਦਿੱਤਾ ਬਕਾਇਦਾ ਔਰਤ ਦਾ ਬਲਵੰਡ ਖੀਵੀ। ਨੇਕ ਜਨ ਜਿਸ ਬਹੁਤੀ ਸ਼ੌ ਪਤਰਾਲੀ, ਮਾਂ ਖੀਵੀ ਤੂੰ ਇੰਨੀ ਚੰਗੀ ਏ, ਔਰਤ ਜਾਤੀ ਦਾ ਤੂੰ ਅਮਾਨ ਬਣ ਗਈ ਏ, ਇਹਨਾਂ ਸਨਮਾਨ ਦਿਵਾ ਰਹੀ ਏ, ਤੂੰ ਨੇਕ ਜਨ ਹੈ, ਤੇਰੇ ਕੋਲੋਂ ਤਾਂ ਪੁੱਤਰਾਂ ਜਿਵੇਂ ਕਿ ਪੁੱਤਰਾਂ ਨੂੰ ਮਾਂ ਕੋਲੋਂ ਪਿਆਰ ਮਿਲਦਾ ਏ, ਇਵੇਂ ਤੇਰੇ ਕੋਲ ਸਿੱਖਾਂ ਨੂੰ ਪਿਆਰ ਮਿਲਦਾ ਸੰਗਤ ਨੂੰ। ਹੁਣ ਪਿਆਰਿਓ ਇਹਦੀ ਵੀ ਰਚਨਾ ਪ੍ਰਵਾਨ ਨਾ ਕੋਈ, ਤੇ ਚੌਥਾ ਕਹਿਣ ਲੱਗਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ। ਸਾਧ ਸੰਗਤ ਧੰਨ ਗੁਰੂ ਅਰਜਨ ਪਿਤਾ ਜੀ ਕਹਿਣ ਲੱਗੇ ਇੱਥੇ ਚੁੱਪ ਕਰਨ ਵਾਸਤੇ ਨਹੀਂ ਕਿਹਾ, ਇੱਥੇ ਤਾਂ ਕਹਿ ਬੋਲ ਸੋ ਤਰਮੀੜਿਆ ਮੋਨ ਕਤ ਤਾਰੀ ਰਾਮ, ਇੱਥੇ ਤੇ ਕਹਿ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਕਾਂ ਲਿਵਤਾ। ਹਜ਼ੂਰ ਆਖਦੇ ਨੇ ਚੁੱਪ ਨਹੀਂ ਕਰਨਾ, ਜ਼ੁਬਾਨ ਨੂੰ ਲਾਣਾ ਏ ਬੋਲਣ ਤੇ, ਪਰ ਕੀ ਬੋਲਣਾ ਏ। ਮੇਰੇ ਸਾਹਿਬ ਕਹਿੰਦੇ ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਸਤਿਗੁਰੂ ਪਿਤਾ ਜੀ ਨੇ ਇਹ ਵੀ ਦੱਸਿਆ ਵੀ ਬੋਲਣਾ ਕੀ ਏ, ਕਦੋਂ ਬੋਲਣਾ ਏ, ਕਦੋਂ ਨਹੀਂ ਬੋਲਣਾ। ਸਾਧ ਸੰਗਤ ਇਹ ਚਾਰਾਂ ਨੂੰ ਮੂੰਹ ਦੀ ਖਾਣੀ ਪਈ, ਕਹਿਣ ਲੱਗੇ ਤੁਹਾਡੀ ਤੇ ਰੱਬ ਦੀ ਆਵਾਜ਼ ਵਿੱਚ ਅੰਤਰ ਏ, ਤੁਸੀਂ ਦੁਨੀਆਂ ਦੀ ਬੋਲੀ ਬੋਲਦੇ ਹੋ, ਸਤਿਗੁਰੂ ਜੀ ਨਿਰੰਕਾਰ ਦੀ ਬੋਲੀ ਬੋਲਦੇ ਸਨ। ਪਿਆਰਿਓ ਮੇਰੇ ਸਤਿਗੁਰੂ ਜੀ ਨੂੰ ਜਦੋਂ ਵੀ ਕਿਸੇ ਨੇ ਕਿਹਾ ਸਤਿਗੁਰੂ ਇਹ ਤੁਹਾਡੀ ਬਾਣੀ ਏ, ਕਹਿਣ ਲੱਗੇ ਬਿਲਕੁਲ ਮੇਰੀ ਬਾਣੀ ਨਹੀਂ, ਮੈਂ ਤਾਂ ਕੇਵਲ ਸੁਣਾਉਣ ਵਾਲਾ ਜੇ। ਸਤਿਗੁਰੂ ਜੀ ਇਹ ਬਾਣੀ ਕਿੱਥੋਂ ਆ ਰਹੀ ਏ, ਬਾਣੀ ਕਿਹਦੀ ਏ, ਇਹਦਾ ਮਾਲਕ ਕੌਣ ਏ। ਤੇ ਸਾਹਿਬ ਕਹਿਣ ਲੱਗੇ ਇਹਦਾ ਮਾਲਕ ਖੁਦ ਅਕਾਲ ਪੁਰਖ ਵਾਹਿਗੁਰੂ ਹੈ, ਉਸ ਨੇ ਜਿੰਨੇ ਸ਼ਬਦ ਕਿਸੇ ਭਗਤ ਭੱਟ ਦੀ ਜਾਂ ਗੁਰੂਆਂ ਦੀ ਜ਼ੁਬਾਨ ਤੇ ਬੈਠ ਕੇ ਬੋਲੇ, ਅਸੀਂ ਕੇਵਲ ਕਹਿਣ ਵਾਲੇ ਹਾਂ, ਪਰ ਗੁਰੂ ਦੇ ਸ਼ਬਦ ਜਦੋਂ ਅੱਜ ਤਿਆਰ ਹੋ ਗਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਪਿਆਰਿਓ, ਤੇ ਉਦੋਂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਆਓ ਤੁਸੀਂ ਇਸ਼ਨਾਨ ਪਾਣੀ ਕਰਕੇ ਨਵੇਂ ਬਸਤਰ ਪਹਿਨ ਕੇ ਆਏ। ਉਦੋਂ ਆਪਣੇ ਬੇਟੇ ਗੁਰੂ ਘਰ ਗੋਬਿੰਦ ਪਿਤਾ ਨੂੰ ਕੋਲ ਬੁਲਾਇਆ, ਸਿੱਖਾਂ ਨੇ ਐਲਾਨ ਕੀਤਾ, ਬਹੁਤ ਵੱਡਾ ਸਮਾਗਮ ਰੱਖਿਆ, ਦੂਰ ਦੂਰ ਤੋਂ ਵਿਦਵਾਨ ਵੀ ਆਏ, ਲੱਖਾਂ ਦੀ ਤਾਦਾਦ ਦੇ ਅੰਦਰ ਇਕੱਠ ਹੋਇਆ ਸੀ। ਡਾਕਟਰ ਸਰਦੂਲ ਸਿੰਘ ਕਵੀਸ਼ਰ ਲਿਖਦੇ ਨੇ, ਬੜੀ ਉਹਨਾਂ ਦੀ ਲੰਬੀ ਚੌੜੀ ਖੋਜ ਏ ਪਿਆਰਿਓ, ਪ੍ਰਮਾਣ ਦੇ ਕੇ ਉਹਨਾਂ ਨੇ ਸਿੱਧ ਕੀਤਾ ਏ ਹਿੰਦੁਸਤਾਨ ਵਿੱਚ ਸਭ ਤੋਂ ਉਦੋਂ ਵੱਡਾ ਵਿਦਵਾਨ ਕਵੀ ਸੀ ਪੰਡਿਤ ਸ਼ਰਮਾ, ਉਹਨੂੰ ਵੀ ਬੁਲਾਇਆ ਗਿਆ। ਸਾਧ ਸੰਗਤ ਧੰਨ ਗੁਰੂ ਅਰਜਨ ਪਿਤਾ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਆਓ, ਜੇਕਰ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਤੁਹਾਨੂੰ ਇਹ ਗੁਰੂ ਨੇ ਮਾਣ ਦਿੱਤਾ ਏ, ਤੁਹਾਡੀ ਕਲਮ ਚੱਲੀ, ਸਭ ਤੋਂ ਪਹਿਲਾਂ ਗੁਰੂ ਕਾ ਸਰੂਪ ਤਿਆਰ ਕੀਤਾ। ਲਿਖਣ ਦੀ ਸੇਵਾ ਮਿਲੀ ਭਾਈ ਗੁਰਦਾਸ ਸਾਹਿਬ ਜੀ ਨੂੰ, ਆਪਣੇ ਸੀਸ ਦੇ ਉੱਪਰ ਚੁੱਕਣ ਦੀ ਸੇਵਾ ਮਿਲੀ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਬਾਬਾ ਬੁੱਢਾ ਸਾਹਿਬ ਜੀ ਨੂੰ। ਵੇਖੋ ਗੁਰੂ ਸਾਹਿਬ ਕਿੰਨਾ ਮਾਣ ਕਰਦੇ ਸਨ। ਜੇਕਰ ਗੁਰੂ ਖਾਨ ਬਾਬਾ ਬੁੱਢਾ ਸਾਹਿਬ ਜੀ ਨੇ ਸਰੂਪ ਸੀਸ ਤੇ ਚੁੱਕ ਲਿਆ ਏ, ਭਾਈ ਬਹਿਨੋ ਜੀ ਨਾਲ ਤੁਰੇ ਸਨ, ਤੇ ਧੰਨ ਗੁਰੂ ਅਰਜਨ ਪਿਤਾ ਜੀ ਨੇ ਖੁਦ ਚੌਰ ਸਾਹਿਬ ਦੀ ਸੇਵਾ ਅੱਜ ਪਹਿਲੀ ਵਾਰੀ ਆਪ ਕੀਤੀ ਏ। ਅੱਜ ਤੋਂ ਪਹਿਲਾਂ ਸੇਵਾ ਚੌਰ ਦੀ ਸਿੱਖ ਕਰਦੇ ਸਨ ਗੁਰੂ ਨੂੰ, ਅੱਜ ਗੁਰੂ ਅਰਜਨ ਪਿਤਾ ਜੀ ਨੇ ਸੇਵਾ ਕੀਤੀ। ਪਿਆਰੇ ਹੋ, ਜਦੋਂ ਸੇਵਾ ਕਰ ਰਹੇ ਨੇ, ਸੰਗਤਾਂ ਸ਼ਬਦ ਪੜ੍ਹਦੀਆਂ ਨੇ, ਤੁਰੇ ਆਉਂਦੇ ਸਨ ਨਾਲ ਨਾਲ, ਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ। ਪ੍ਰਕਾਸ਼ ਕਰਕੇ ਸਾਹਿਬ ਕਹਿਣ ਲੱਗੇ, ਲਓ ਪਿਆਰੇ ਹੋ ਅਰਦਾਸ ਕਰੋ। ਅਰਦਾਸ ਕਰਨ ਤੋਂ ਬਾਅਦ ਹਜ਼ੂਰ ਕਹਿੰਦੇ, ਬਾਬਾ ਬੁੱਢਾ ਸਾਹਿਬ ਡਾਕਟਰ ਸਰਦੂਲ ਸਿੰਘ ਕਹਿੰਦੇ ਨੇ, ਇਹ ਸੇਵਾ ਜਿਹੜੀ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ, ਦੋਨੋਂ ਰਲ ਮਿਲ ਕੇ ਕਰ ਰਹੇ ਨੇ। ਕਹਿਣ ਲੱਗੇ, ਹੁਣ ਬਾਬਾ ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਖੋ ਆਵਾਜ਼, ਸੁਣੇ ਸਭ ਪੰਚ। ਅੱਜ ਜਦੋਂ ਤੁਸੀਂ ਅਰਦਾਸ ਤੋਂ ਬਾਅਦ ਹੁਕਮਨਾਮਾ ਲਓਗੇ, ਜੋ ਵੀ ਹੁਕਮ ਦੇ ਅੰਦਰ ਬਚਨ ਹੋਣਗੇ, ਸਾਰਾ ਪੰਚ ਉਹਨਾਂ ਤੇ ਫੁੱਲ ਚੜਾਇਆ ਕਰੇਗਾ। ਅੱਜ ਤੋਂ ਬਾਅਦ ਸਿੱਖ ਨੂੰ ਦੱਸਣਾ ਏ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਿਵੇਂ ਬੋਲਦੇ ਸਨ। ਪਿਆਰਿਓ, ਅੱਜ ਕੁਝ ਲੋਕ ਇਹ ਕਹਿ ਰਹੇ ਸਨ, ਇਹ ਭਾਈ ਤੁਹਾਡਾ ਤੇ ਸਤਿਗੁਰੂ ਬੋਲਦਾ ਨਹੀਂ ਏ। ਨਾ ਪਿਆਰਿਓ, ਕਿਵੇਂ ਬੋਲਦੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ? ਧਿਆਨ ਕਰਿਆ ਜੇ, ਜਦੋਂ ਬੰਦਾ ਬੋਲਦਾ ਏ ਤੇ ਕੀ ਬੰਦੇ ਦੀਆਂ ਬਾਹਾਂ ਇਹਦੇ ਨੱਕ ਤਾਂ ਨੂੰ ਬੋਲਦੇ ਸਨ? ਬੰਦੇ ਦੇ ਬੋਲਣ ਦਾ ਕਿੱਥੋਂ ਪਤਾ ਲੱਗਦਾ ਏ? ਇਹਦੇ ਅੰਦਰੋਂ ਕੁਝ ਸ਼ਬਦ ਨਿਕਲਦੇ ਨੇ। ਅਸੀਂ ਕਹਿੰਦੇ ਹਾਂ ਜੀ ਫਲਾਣਾ ਸਿੰਘ ਬੋਲ ਰਿਹਾ ਏ ਗੁਰੂ ਕੇ। ਪਿਆਰਿਓ, ਫਿਰ ਵੇਖੋ ਤੁਸੀਂ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੋਲ ਅਰਦਾਸ ਕਰਕੇ ਤੁਸੀਂ ਸ਼ਬਦ ਪੜ੍ਹੋ। ਹੁਣ ਉਹ ਜਦੋਂ ਜੋ ਵੀ ਹੁਕਮਨਾਮਾ ਆਏਗਾ, ਉਹ ਸ਼ਬਦ ਗੁਰੂ ਏ, ਜੋ ਤੁਸੀਂ ਮੰਗ ਮੰਗੋਗੇ ਉਹ ਹੁਕਮਨਾਮੇ ਦੇ ਰਾਹੀਂ ਸਤਿਗੁਰੂ ਬੋਲ ਕੇ ਦੱਸਣਗੇ। ਪਿਆਰਿਓ, ਵੇਖੋ ਸ਼ਬਦ ਦੀ ਮਹਾਨਤਾ ਤੇ ਇੱਕ ਦੋ ਗੱਲਾਂ ਚੇਤਾ ਕਰੋ। ਕਿਸੇ ਦੇ ਘਰ ਸਾਧ ਸੰਗਤ ਪੁੱਤਰ ਗਿਆ ਏ, ਉਸ ਦਾ ਵਿਦੇਸ਼ ਦੇ ਅੰਦਰ ਬੜਾ ਲੰਬਾ ਸਮਾਂ ਗੁਜ਼ਰ ਗਿਆ, ਉਹ ਚਾਹੁੰਦੇ ਸਨ ਆਜੇ, ਵਾਪਸ ਨਹੀਂ ਆਇਆ। ਉਹ ਚਾਰ ਕੁ ਅੱਖਰ ਲਿਖ ਕੇ ਚਿੱਠੀ ਪਾਉਂਦਾ ਏ। ਸਾਧ ਸੰਗਤ ਮਾਪੇ ਪੜ੍ਹਦੇ ਸਨ, ਚਾਰ ਅੱਖਰ ਪੜ੍ਹ ਕੇ ਕੋਈ ਪੁੱਤ ਵਾਪਸ ਆ ਰਿਹਾ, ਉਹ ਖੁਸ਼ੀ ਦੇ ਅੰਦਰ ਫੁੱਲੇ ਨਹੀਂ ਸਮਾਂਦੇ, ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਤੇ ਸ਼ੁਕਰ ਏ ਮੇਰਾ ਪੁੱਤ ਵਾਪਸ ਆ ਰਿਹਾ। ਕਿਸੇ ਨੇ ਪੁੱਛਿਆ, ਜੀ ਕੀ ਹੋਇਆ? ਕਹਿਣ ਲੱਗੇ, ਚਾਰ ਅੱਖਰ ਆ ਲਿਖੇ ਆ ਗਏ ਨੇ ਘਰ, ਅੱਜ ਅੱਖਰ ਆਏ ਨੇ, ਇਹ ਪੁੱਤ ਦਾ ਸੁਨੇਹਾ ਆਇਆ ਏ, ਕੱਲ ਨੂੰ ਪੁੱਤ ਵੀ ਆ ਜਾਏਗਾ। ਪਰ ਦੂਸਰੇ ਦੇ ਘਰ ਖਬਰ ਆਈ, ਅਚਾਨਕ ਐਕਸੀਡੈਂਟ ਹੋ ਗਿਆ ਸੀ, ਉਹਦੇ ਨਾਲ ਪੁੱਤ ਦੀ ਮੌਤ ਹੋ ਗਈ ਏ, ਲਾਸ਼ ਵੀ ਨਹੀਂ ਵਾਪਸ ਆ ਸਕਦੀ। ਘਰ ਦੇ ਅੰਦਰ ਰੋਣਾ ਪਿਟਣਾ ਪੈ ਗਿਆ। ਸਾਧ ਸੰਗਤ, ਪਹਿਲਾਂ ਵੀ ਚਾਰ ਅੱਖਰ ਲਿਖੇ ਆਏ ਸਨ ਚਿੱਠੀ ਅੰਦਰ, ਉਹਨੇ ਇੱਕ ਘਰ ਖੁਸ਼ੀ ਨਾਲ ਭਰ ਦਿੱਤਾ। ਚਾਰ ਸ਼ਬਦ ਲਿਖੇ ਆਏ, ਇੱਕ ਘਰ ਗਮੀ ਦੇ ਨਾਲ ਭਰ ਦਿੱਤਾ। ਪਰ ਧਿਆਨ ਕਰਿਆ ਜੇ, ਇਸੇ ਤਰ੍ਹਾਂ ਨਿਰੰਕਾਰ ਦੇ ਘਰੋਂ ਜਦੋਂ ਕੋਈ ਸ਼ਬਦ ਆਏ, ਜਿਹੜਾ ਇਸ ਗੁਰੂ ਸ਼ਬਦ ਨਾਲ ਜੁੜੇਗਾ, ਉਹਦਾ ਘਰ ਸਦਾ ਲਈ ਖੁਸ਼ੀਆਂ ਤੇ ਖੇੜੇ ਨਾਲ ਭਰ ਜਾਏਗਾ। ਉਹਦਾ ਕਾਰਨ ਕਿ ਉਹ ਚਿੱਠੀ ਬੋਲੀ ਸੀ, ਜਿਵੇਂ ਉਹਨੂੰ ਤੁਸਾਂ ਨੇ ਪੜ੍ਹ ਕੇ ਬੁਲਾਇਆ, ਇਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ, ਗੁਰੂ ਬੋਲ ਕੇ ਜਵਾਬ ਦੇਵੇਗਾ। ਸਾਧ ਸੰਗਤ, ਕਾਗਜ਼ ਗੁਰੂ ਨਹੀਂ, ਪਰ ਜਿਸ ਕਾਗਜ਼ ਦੇ ਉੱਪਰ ਸ਼ਬਦ ਲਿਖੇ ਗਏ, ਬਸ ਉਹ ਇਸ ਲਈ ਪੂਜਣ ਯੋਗ ਹੋ ਗਏ। ਸਤਸੰਗੀ ਜਨੋ, ਮੈਂ ਬੇਨਤੀ ਕਰ ਲੱਗਾ ਸਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੇਰੇ ਸ੍ਰੀ ਗੁਰੂ ਅਰਜਨ ਪਿਤਾ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਅਬ ਖੋਲੋ ਗ੍ਰੰਥ, ਲੇਖੋ ਆਵਾਜ਼, ਸੁਣੇ ਸਭ ਪੰਚ, ਸਾਰਾ ਪੰਚ ਸੁਣੇਗਾ, ਤੁਸੀਂ ਆਵਾਜ਼ ਲਵੋ ਹੁਕਮਨਾਮਾ। ਉਦੋਂ ਹੁਕਮਨਾਮਾ ਆਇਆ, ਸੂਰਖ ਰਾਗ ਦੇ ਅੰਦਰ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗੜਾ ਪੋਆ ਮੱਜਨ ਗੁਰ ਆਂਦਾ ਰਾਸੇ ਜਪ ਕਰ ਕਰ ਕਿਲ ਵੇਖੈ ਨਾਥੇ ਸਾਧ ਸੰਗੈ ਸੰਤੋ ਰਾਮਦਾਸ ਸਰੋਵਰ ਨੀਤਾ ਜੋ ਨਾਵੈ ਸੋ ਕੁਲ ਕਰਾਵੈ ਉਧਾਰ ਪੋਆ ਕੈ ਜੀ ਕਾ ਇਹ ਪਹਿਲਾ ਹੁਕਮਨਾਮਾ ਸੀ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਅਰਜਨ ਪਿਤਾ ਜੀ ਆਪਣੀ ਹਜ਼ੂਰੀ ਅੰਦਰ ਹੋਇਆ ਦੱਸ ਦਿੱਤਾ ਗੁਰੂ ਨੇ ਬੋਲ ਕੇ ਪਿਆਰਿਓ ਹੁਣ ਅਕਾਲ ਪੁਰਖ ਜਦੋ ਆਪ ਵਿਚ ਖਲੋ ਗਿਆ ਤੇ ਤੁਹਾਡਾ ਵਾਲ ਨੀ ਵਿੰਗਾ ਪੋਣਾ ਇਹ ਸਰੋਵਰ ਮਿਲ ਗਿਆ ਜੇ ਗੁਰਬਾਣੀ ਦੇ ਅੰਦਰ ਇਸ਼ਨਾਨ ਕਰਾਓਗੇ ਸੁਰਤੀ ਦਾ ਜਪੋ ਤੇ ਮਾਲਕ ਦਾ ਨਾਮ ਤੁਹਾਡੇ ਕਿਲਬਿਕ ਤੇ ਪਾਪ ਕੱਟੇ ਜਾਣਗੇ ਕਮਾਲ ਦੇਖੋ ਪਿਆਰਿਓ ਜਦੋ ਕਲਬੀਆਂ ਵਾਲੇ ਪਿਤਾ ਨੇ ਗੁਰਤਾ ਦਿੱਤੀ ਖਜੂਰ ਸਾਹਿਬ ਉਦੋਂ ਹੁਕਮਨਾਮਾ ਆਇਆ ਸੀ ਖੁੱਲਿਆ ਕਰਨ ਕਿਰਪਾ ਪਈ ਠਾਕੁਰ ਕੀਰਤਨ ਖਰ ਖਰ ਗਾਈ ਸਾਧ ਸੰਗਤ ਉਹ ਵੀ ਹੁਕਮਨਾਮਾ ਪੰਚ ਨੇ ਸੰਭਾਲ ਕੇ ਰੱਖਿਆ ਏ ਹੁਣ ਜਦੋ ਤੁਸੀਂ ਵੇਖੋਗੇ ਜੇ ਕੇਵਲ ਇਸ ਵਿਸ਼ੇ ਤੇ ਤੁਰਾਂ ਸਮਾਂ ਕੁਝ ਵਧੇਰੇ ਚਾਹੀਦਾ ਏ ਯਤਨ ਕਰਦਾ ਸੰਖੇਪ ਦੀ ਗੱਲ ਕਰਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਇੱਕ ਤਾਂ ਤੁਸੀਂ ਵੇਖੋ ਜਦੋ ਉਸ ਦਿਨ ਪ੍ਰਕਾਸ਼ ਕੀਤਾ ਪਹਿਲਾਂ ਲੈ ਲਿਆ ਹੁਕਮਨਾਮਾ ਨਾਲੇ ਕੀ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤਾ ਏ ਭਾਈ ਗੁਰਦਾਸ ਸਾਹਿਬ ਜੀ ਨੇ ਪਾਠ ਸੁਣਾਉਣਾ ਸ਼ੁਰੂ ਕੀਤਾ ਸੰਗਤਾਂ ਸਮਾਧੀ ਵਿੱਚ ਸਥਿਤ ਹੋ ਗਈਆਂ ਵਾਰੀ ਵਾਰੀ ਇਹ ਡਿਊਟੀ ਬਦਲਦੇ ਸਨ ਪਾਠ ਨਿਰੰਤਰ ਚੱਲ ਰਿਹਾ ਏ ਤੇ ਉਸੇ ਦਿਨ ਰਾਤ ਨੂੰ ਕਵੀ ਦਰਬਾਰ ਵੀ ਹੋਇਆ ਉਸ ਦੇ ਮੁਖੀ ਸਨ ਭਾਈ ਗੁਰਦਾਸ ਸਾਹਿਬ ਲੋਕਾਂ ਨੇ ਰੱਜ ਕੇ ਸਵਾਲ ਕੀਤੇ ਸਨ ਭਾਈ ਗੁਰਦਾਸ ਸਾਹਿਬ ਤੁਸੀਂ ਕਹਿੰਦੇ ਹੋ ਇਹ ਹੈ ਪੋਚੀ ਪਰਮੇਸ਼ਰ ਕਾ ਥਾਨ ਗ੍ਰੰਥ ਤਾਂ ਪਹਿਲਾਂ ਵੀ ਸਨ ਭਲਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਤੇ ਇਸ ਬਾਕੀ ਗ੍ਰੰਥਾਂ ਦੇ ਅੰਦਰ ਅੰਤਰ ਕੀ ਹੋਇਆ ਇਹ ਕਿਹਨਾਂ ਲੋਕਾਂ ਦੀ ਅਗਵਾਈ ਕਰੇਗਾ ਧਾਤਮਾ ਗ੍ਰੰਥ ਇਹ ਇਸ ਦੇ ਅੰਦਰ ਕੀ ਗੁਰੂ ਨੇ ਪਿਤਾਇਆ ਏ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਇਹਦੇ ਜਵਾਬ ਹੁਣ ਮੈਂ ਦੇਵਾਂਗਾ ਜੋ ਮੈਨੂੰ ਗੁਰੂ ਨੇ ਜਣਾਇਆ ਕਹਿਣ ਲੱਗੇ ਪਹਿਲੀ ਗੱਲ ਕਦੇ ਵੀ ਕੋਈ ਇਹ ਭੁੱਲ ਨਾ ਕਰੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅੰਤ ਪਾ ਲਏਗਾ ਇਸ ਦਾ ਕਦੇ ਕੋਈ ਅੰਤ ਨਹੀਂ ਪਾਏਗਾ ਪਰ ਇਹਦਾ ਤੁਸੀਂ ਪੁੱਛੋਗੇ ਭਾਈ ਇਹਦਾ ਮੁੱਖ ਭਾਵ ਦੱਸੋ ਉਹ ਮੈਂ ਦੱਸਣ ਦਾ ਗੁਰੂ ਕਿਰਪਾ ਨਾਲ ਯਤਨ ਕਰਾਂਗਾ ਭਾਈ ਗੁਰਦਾਸ ਸਾਹਿਬ ਕਹਿੰਦੇ ਪਿਆਰਿਓ ਇੰਨਾ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਪਾਇਆ ਏ ਉਸ ਤੱਕ ਪਹੁੰਚਣ ਵਾਸਤੇ ਤਰੀਕਾ ਵੀ ਦੱਸਦਾ ਤੇ ਅੰਦਰ ਕੀ ਕੋਜੇ ਉਹ ਵੀ ਦੱਸਦਾ ਵਾ ਭਾਈ ਸਾਹਿਬ ਜੀ ਨੂੰ ਐਵੇਂ ਨਹੀਂ ਅਸੀਂ ਬਾਰ ਬਾਰ ਹਰ ਰੋਜ਼ ਹੀ ਆਪਣੀ ਕਥਾ ਵਿੱਚ ਚੇਤਾ ਕਰਦੇ ਬੜੇ ਪਰਉਪਕਾਰ ਉਹਨਾਂ ਨੇ ਕੀਤੇ ਨੇ ਆਖਣ ਲੱਗੇ ਇੱਕ ਸਮੁੰਦਰ ਦੇ ਅੰਦਰ ਕੀ ਕੁਝ ਹੈ ਬਹੁਤ ਕੁਝ ਖੋਜ ਹੋ ਰਹੀ ਏ ਨਿਤ ਨਵੀਆਂ ਚੀਜ਼ਾਂ ਸਾਗਰ ਵਿੱਚੋਂ ਮਿਲ ਰਹੀਆਂ ਨੇ ਪਰ ਕਹਿਣ ਲੱਗੇ ਜਿਹੜਾ ਆਦਮੀ ਸਾਗਰ ਦੇ ਕਿਨਾਰੇ ਤੇ ਖਲੋਵੇ ਉਹਨੂੰ ਕੇਵਲ ਪਾਣੀ ਨਜ਼ਰ ਆਉਂਦਾ ਏ ਤੇ ਜਿਹੜਾ ਸਾਗਰ ਦੀ ਤਹਿ ਤੱਕ ਪਹੁੰਚ ਜਾਵੇ ਸਾਧ ਸੰਗਤ ਉਸ ਨੂੰ ਚੱਲੋ ਕੀਮਤੀ ਖਜ਼ਾਨੇ ਲੱਭਦੇ ਸਨ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜਿਹੜਾ ਕੋਈ ਇੱਕ ਕੀਮਤੀ ਬਾਗ ਜੰਗਲ ਦੇ ਇੱਕ ਕਿਨਾਰੇ ਖਲੋਏ ਉਹਨੂੰ ਲੱਕੜਾਂ ਨਜ਼ਰ ਆਉਂਦੀਆਂ ਨੇ ਜਿਹੜਾ ਅੰਦਰ ਤਲਾਸ਼ ਕਰੇ ਉਹਨੂੰ ਕੀਮਤੀ ਚੰਦਨ ਕਪੂਰ ਆਦਿਕ ਵਰਗੀਆਂ ਕੀਮਤੀ ਚੀਜ਼ਾਂ ਲੱਭ ਪੈਂਦੀਆਂ ਸਨ ਕਹਿਣ ਲੱਗੇ ਪਿਆਰਿਓ ਜਿਹੜਾ ਕੋਈ ਕੇਵਲ ਪਹਾੜ ਨੂੰ ਬਾਹਰੋਂ ਕੱਟੇ ਉਹਨੂੰ ਪੱਥਰ ਨਜ਼ਰ ਆਉਂਦੇ ਸਨ ਮਿੱਟੀ ਨਜ਼ਰ ਆਉਂਦੀ ਏ ਉਹ ਮਿੱਟੀ ਵੇਖ ਕੇ ਹੀ ਉਸ ਮੁੜ ਆਉਂਦਾ ਏ ਪਰ ਜਿਹੜੇ ਖਨਵਾਰੇ ਨੇ ਪਹਾੜ ਟੁੱਟਣਾ ਜਾਣਦੇ ਨੇ ਜਿਹੜੇ ਖੋਜੀ ਲੋਕ ਨੇ ਉਹ ਜਦੋਂ ਪਹਾੜ ਦੀ ਤਹਿ ਤੱਕ ਅੰਦਰ ਜਾਣਗੇ ਤੇ ਉਹਨਾਂ ਨੂੰ ਉੱਥੋਂ ਕਿਧਰੇ ਸੋਨਾ ਲੱਭ ਜਾਏ ਕਿਧਰੋਂ ਚਾਂਦੀ ਲੱਭ ਜਾਏ ਕਿਧਰੋਂ ਕੀਮਤੀ ਧਾਤਾਂ ਤੇ ਪਾਰਸ ਲੱਭ ਜਾਏ ਕਹਿਣ ਲੱਗੇ ਜਿਵੇਂ ਸਮੁੰਦਰ ਦੀ ਤਹਿ ਤੱਕ ਜਾਈਏ ਤੇ ਕੀਮਤੀ ਖਜ਼ਾਨਾ ਲੱਭ ਜਾਏ ਜੇਕਰ ਜੰਗਲ ਦੇ ਅੰਦਰ ਤੱਕ ਤਹਿ ਤੱਕ ਜਾਈਏ ਕੀਮਤੀ ਚੰਦਨ ਲੱਭ ਜਾਏ ਜੇ ਪਹਾੜ ਦੀ ਅੰਦਰਲੀ ਤਹਿ ਤੱਕ ਜਾਈਏ ਪਾਰਸ ਤੇ ਸੋਨੇ ਵਰਗੀਆਂ ਕੀਮਤੀ ਧਾਤਾਂ ਲੱਭਦੀਆਂ ਨੇ। ਕਹਿਣ ਲੱਗੇ ਪਿਆਰਿਓ, ਇਸੇ ਤਰ੍ਹਾਂ ਜਿਹੜਾ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਕੇਵਲ ਬਾਹਰੋਂ ਤੱਕੇਗਾ, ਨਮਸਕਾਰ ਕਰਕੇ ਮੁੜ ਜਾਏਗਾ, ਉਹਨੂੰ ਤਾਂ ਹੋ ਸਕਦਾ ਕੇਵਲ ਇੱਕ ਗ੍ਰੰਥ ਨਜ਼ਰ ਆਵੇ, ਉਹਨੂੰ ਤਾਂ ਕੇਵਲ ਤੇ ਕੇਵਲ ਇੱਕ ਗਿਆਨ ਨਜ਼ਰ ਆਵੇ। ਪਰ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਕੇ ਆਪਣੀ ਸੁਰਤੀ ਗੁਰੂ ਕੀ ਬਾਣੀ ਨਾਲ, ਗੁਰੂ ਕੇ ਸ਼ਬਦ ਨਾਲ ਜੋੜ ਕੇ ਆਪਣੀ ਸੁਰਤੀ ਨੂੰ ਖੋਵੇਗਾ ਗੁਰੂ ਕੀ ਬਾਣੀ ਦੇ ਅੰਦਰ। ਤੇ ਮੈਂ ਇੱਕੋ ਗੱਲ ਕਹਿੰਦਾ, ਭਾਈ ਸਾਹਿਬ ਕਹਿਣ ਲੱਗੇ, ਦੁਨੀਆ ਦਾ ਕੋਈ ਵੀ ਪਦਾਰਥ ਜਿਹੜਾ ਕੀਮਤੀ ਏ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਮਿਲ ਜਾਏਗਾ। ਤੇ ਜਿਹੜਾ ਸਭ ਤੋਂ ਵੱਡ ਮੁੱਲਾ ਏ, ਜਿਹਦਾ ਮੁੱਲ ਕੋਈ ਨਹੀਂ, ਖੁਦ ਨਿਰੰਕਾਰ ਪਰਮੇਸ਼ਰ ਦਾ ਦੀਦਾਰ, ਉਹ ਵੀ ਇਸੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਮਿਲੇਗਾ। ਭਾਈ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਦਿਖੈ, ਹੈ ਤਾਂ ਸਹੀ ਹੰਸਮਰ ਜੀਵਾਂ ਨੀਚੇ ਪ੍ਰਸਾਦ ਪਾਵੇ, ਜੈਸੇ ਬੰਤ ਦਿਖੇ ਮਲਿਆਗਰ, ਸੋਧਾ ਕੈ ਕਪੂਰ, ਸੋਧਾ ਕੈ ਸੋਧ ਕੈ ਸੁਭਾਸੀ, ਸੁਭਾਸ ਬੇਸਾਵਈ, ਜੈਸੇ ਪਰਬਤ ਦਿਖੇ। ਆਖਣ ਲੱਗੇ ਸਾਧ ਸੰਗਤ, ਜਿਹੜੇ ਆ ਪਹਾੜ ਦਿਸਦੇ ਸਨ, ਇਹਨਾਂ ਦੇ ਅੰਦਰ ਮਾਨਕ ਪਾਰਸ ਸੇਧ ਕਿੰਨਾ ਕੁਝ ਪਿਆ ਏ, ਖਨਵਾਰਾ ਕੰਨ ਜਗ ਦਿਖੇ ਪ੍ਰਗਟਾਵੀ, ਤੈਸੇ ਗੁਰਬਾਣੀ ਦਿਖੇ ਸਤਲ ਪਦਾਰਥ ਕਹਿ। ਗੁਰੂ ਕੇ ਪਿਆਰੇ ਸਿੱਖੋ, ਜਰਾ ਸੋਚੋ, ਹਜ਼ੂਰ ਕੇ ਪਿਆਰੇ ਕਹਿਣ ਲੱਗਾ, ਗੁਰੂ ਕੀ ਬਾਣੀ ਅੰਦਰ ਹਰ ਪ੍ਰਕਾਰ ਦੇ ਪਦਾਰਥ ਗੁਰੂ ਨੇ ਲਕੋ ਕੇ ਰੱਖ ਦਿੱਤੇ ਸਨ, ਹੁਣ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ, ਜਿਹੜਾ ਖੋਜ ਕਰੇਗਾ ਉਹਨੂੰ ਮਿਲ ਜਾਏਗਾ। ਤੇ ਜੇ ਸਿੱਖ ਗੁਰੂ ਕੀ ਬਾਣੀ ਦੀ ਖੋਜ ਨਾ ਕਰੇ, ਕੇਵਲ ਤੇ ਕੇਵਲ ਪਿਆਰਿਓ ਦਰਸ਼ਨ ਕਰਕੇ ਮੁੜ ਜਾਏ, ਉਸ ਨੂੰ ਤਾਂ ਕੀ ਪਦਾਰਥ ਮਿਲਣਾ। ਪਰ ਜਿਹੜਾ ਖੋਜ ਕਰੇਗਾ, ਉਹ ਤਾਂ ਉਹਦੇ ਅੰਦਰੋਂ ਆਵਾਜ਼ ਆਏਗੀ, ਉਹ ਕਰੇਗਾ, ਕੁਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰ ਨਿਮਖ ਨਮਨ ਤੇ ਤਾਰੀ ਰੇ। ਇੱਕ ਨਿਮਖ ਵੀ ਜੀ ਨਹੀਂ ਕਰਦਾ ਗੁਰੂ ਕੀ ਬਾਣੀ ਤੋਂ ਵੱਖ ਹੋ ਜਾਵਾਂ, ਉਹ ਤਾਂ ਕਹੇਗਾ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਹ ਕਰਤਾਰ ਤੇ ਰੰਗ ਵਿੱਚ ਆਪ ਬਾਣੀ ਰੰਗੀਏ ਤੇ ਸਾਨੂੰ ਇਹ ਰੰਗ ਦੇਵੇਗੀ। ਫਿਰ ਕਹਿਣ ਲੱਗੇ, ਕਿਨ ਰਮ ਗੁਰ ਦਮ, ਜੇ ਕਿਨ ਕੁ ਚੇਤਾ ਕਰੋ ਤੇ ਗੁਰੂ ਜੀ ਦੇ ਚਰਨਾਂ ਤੱਕ ਪਹੁੰਚ ਜਾਓਗੇ। ਹਰ ਦਮ ਨੈ ਜਮ, ਹਰ ਵਕਤ ਗੁਰਬਾਣੀ ਪੜੋਗੇ, ਜਮਾ ਤੋਂ ਬਚ ਜਾਓਗੇ। ਇਸ ਲਈ ਕਰ ਨਾਨਕ ਕੰਠ ਉਰਕਾਰੀ ਰੇ। ਇਹ ਵਾਹਿਗੁਰੂ ਜੀ ਦੀ ਬਾਣੀ ਆਪਣੇ ਕੰਠ ਦਾ ਘਾਰ ਬਣਾ ਲਓ ਤੇ ਸਾਧ ਸੰਗਤ ਫਿਰ ਜਦੋਂ ਵੀ ਅਰਦਾਸ ਕਰੋ, ਵੇਖੋ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਹੁਕਮਨਾਮੇ ਦੇ ਰੂਪ ਦੇ ਅੰਦਰ ਬੋਲ ਕੇ ਜਵਾਬ ਦਿੰਦੇ ਸਨ। ਇੱਕ ਬਚਨ ਮੈਂ ਅੱਜ ਕਹਿ ਲਵਾਂ, ਕੱਲ ਨੂੰ ਤਰਤੀਬ ਅਨੁਸਾਰ ਗੁਰੂ ਕਿਰਪਾ ਨਾਲ ਆਪ ਜੀ ਦੀ ਅਸੀਸ ਨਾਲ ਇਸ ਨੂੰ ਬਚਨ ਪ੍ਰਾਰੰਭ ਕਰਕੇ ਕੁਝ ਸਮਾਂ ਵਧੇ ਇਹ ਲਾ ਕੇ ਸਤਿਗੁਰੂ ਜੀ ਦੇ ਧੰਨ ਗ੍ਰੰਥ ਸਾਹਿਬ ਪਿਤਾ ਜੀ ਕਿਵੇਂ ਬੋਲਦੇ ਰਹੇ ਪੁਰਾਤਨ ਤੇ ਅੱਜ ਤੱਕ ਸਿੱਖਾਂ ਨੇ। ਬਹੁਤ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਕਿਆ ਬੇਨਤੀ ਕੀਤੀ, ਸਾਹਿਬ ਬੋਲ ਕੇ ਦੱਸੋ ਅਸੀਂ ਕੀ ਕਰੀਏ। ਜੋ ਗੁਰੂ ਬੋਲਿਆ ਉਹ ਸਿੱਖਾਂ ਨੇ ਉਸ ਨੂੰ ਪ੍ਰਵਾਨ ਕੀਤਾ, ਪਰ ਬੁਲਾਓ ਤਾਂ ਗੁਰੂ ਬੋਲਦਾ ਏ, ਨਾ ਬੁਲਾਓ ਤੇ ਸਤਿਗੁਰੂ ਕੀ ਕਰਨਗੇ। ਜਾਣਦੇ ਹੋ ਨਾ, ਸ੍ਰੀ ਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ, ਉਹਨਾਂ ਦੇ ਜੀਵਨ ਦਾ ਮੈਂ ਕਈ ਵਾਰਾਂ ਪ੍ਰਮਾਣ ਦਿਆ ਕਰਦਾ, ਕਿਉਂਕਿ ਉਹ ਅੱਜ ਤੋਂ ਕੇਵਲ ਪਿਆਰਿਓ 40-42 ਸਾਲ ਪਹਿਲਾਂ ਹੀ ਇਸ ਦੁਨੀਆਂ ਤੋਂ ਕੂਚ ਕਰਕੇ ਗਏ ਸਨ। ਭਾਵੇਂ ਇਹੋ ਜਿਹੇ ਹੋਰ ਅਨੇਕਾਂ ਪ੍ਰਮਾਣ ਕਰਨ, ਮੈਂ ਬੇਨਤੀ ਕਰਾਂ, ਉਹਨਾਂ ਦੇ ਅੰਦਰ ਜਦੋਂ ਖਿਆਲ ਆਇਆ ਮੈਂ ਇੱਕ ਕੇਵਲ ਜਪਜੀ ਸਾਹਿਬ ਦਾ ਪਾਠ ਕਰਕੇ ਦਿਨ ਰਾਤ ਨਾਮ ਜਪਦਾ ਵਾਂ, ਰੰਗ ਲੱਗ ਗਿਆ ਏ। ਪਰ ਇੱਕ ਦਿਨ ਪੁੱਛਣਾ ਸੀ ਕਿ ਮੈਂ ਮੂਲ ਮੰਤਰ ਦਾ ਜਾਪ ਕਰਾਂ ਕਿ ਗੁਰ ਮੰਤਰ ਦਾ ਜਾਪ ਕਰਾਂ, ਕਿਹਨੂੰ ਪੁੱਛਾਂ। ਜਿਹਨੂੰ ਪੁੱਛਾਂਗਾ ਉਹ ਆਪਣੇ ਢੰਗ ਤਰੀਕੇ ਨਾਲ ਦੱਸੇਗਾ, ਕਿਉਂ ਨਾ ਮੈਂ अपने श्री ग्रंथ साहिब नु बेनती करके पूछ लवा चला गया। कहन लगे अमृत वेले जावांगा, सारी रात बैठ के जपदे रहे। प्यारियो बहुत घट सौंदे सन, सौन दा चेता ही भुल जांदा सी। सात संगत जागदे रहे। 2 बजे जदो गुरु दरबार विच पहुंचे प्रकाश हुंदा सी। 4 बजे उन्होंने इस घटना नु आप लिखिया भी होया है। सात संगत जदो गुरु कृपा नाल गए दहलीज बारली ते खलो के अरदास करदे ने, अरदास करके खत जोड़े सतगुरु हुक्मनामे दे रूप अंदर मेनू मेरा शंका निवृत करो। जे तो हुक्मनामा आ गया उस दे अंदर वाह गुरु शब्द आया एदा अर्थ होएगा मैं वाहेगुरु वाहेगुरु जपा, ते जे आया वाहेगुरु ना आया केवल मंत्र शब्द आया एदा अर्थ होएगा मैं मूर मंत्र जपा। अजे बारले दरवाजे खोल के अंदर ही दहलीज से पहुंच के अरदास में जुड़े सन, ते जुड़िया कोया ने प्यारियो अरदास कीती, दरवाजा खोलिया ते अंदरों आवाज आ रही सी मिठी गई वाओ वाओ। प्यारियो ये शब्द आंदा श्री गुरु ग्रंथ साहिब जी दे अंदर वाओ वाओ रसना शब्द सुखावी। जदो ये पूरा शब्द कई बारी वाओ वाओ गुरु आया ते भाई रणधीर सिंह जी गुरु दे शुकर विच डिग पए, दहलीज ते डुबिया नो होश बोझ भुल गई सतगुरु अजी मैं दहलीज ते खलोता वा तेरे कोल आना है तू पहले ही बोल के दस दिता है। उच ही 2 घंटे डिगे रहे, 4 बज गए, फिर ग्रंथी सिंह